ਉੱਪਰ ਕੀ ਹੈ? ਉੱਪਰ ਸਦਾਚਾਰ, ਸੱਚ ਆਚਾਰ ਹੈ। ਸੱਚ ਦਾ ਆਚਾਰ ਕੀ ਹੈ? ਹੁਕਮ ਹੈ ਸਦਾਚਾਰ। ਜਿਉਂ ਤੂੰ ਚਲਾਇਆ ਤਿਵੇਂ ਚੱਲਾਂ, ਚੱਲਣਾ ਆਚਾਰ ਹੈ। ਚਲਾਊ ਕੌਣ? ਹੁਕਮ। ਭਾਣੇ ਚੱਲਣਾ, ਭਾਣਾ ਉੱਪਰ ਹੈ। ਸੱਚਖੰਡ ਦੇ ਇਕੱਲੇ ਇਕੱਲੇ ਤੋਂ ਭਾਣਾ ਉੱਪਰ ਹੈ। ਸਰਵ ਸ਼ਕਤੀਮਾਨ ਕੀ ਹੈ? ਭਾਣਾ ਹੈ। ਸਰਵ ਸ਼ਕਤੀਮਾਨ ਇਕੱਲਾ ਕੋਈ ਨਹੀਂ, ਸਾਰਿਆਂ ਦੀ ਸ਼ਕਤੀ ਭਾਣੇ 'ਚ ਹੈ। ਸਾਰਿਆਂ ਨੇ ਆਪਣੀ ਸ਼ਕਤੀ ਭਾਣੇ 'ਚ ਦੇ ਦਿੱਤੀ। ਪਾਰਲੀਮੈਂਟ ਨੇ ਸਰਵ ਸੰਮਤੀ ਨਾਲ ਕਾਨੂੰਨ ਪਾਸ ਕਰਤਾ, ਉਹ ਸਾਰਿਆਂ ਦੀ ਸ਼ਕਤੀ ਉਹਦੇ 'ਚ ਹੈ, ਕਾਨੂੰਨ 'ਚ ਬਣ ਗਈ। ਹੁਣ ਕਾਨੂੰਨ ਸਰਵ ਸ਼ਕਤੀਮਾਨ, ਸਾਰੀਆਂ ਸ਼ਕਤੀਆਂ। ਇਸ ਕਰਕੇ ਜਿਹੜਾ ਭਾਣਾ ਹੈ ਨਾ, ਜਿਹੜਾ ਹੁਕਮ ਹੈ, ਉਹਦੇ ਵਿੱਚ ਉਹਨੂੰ ਸਰਗੁਣ ਕਿਹਾ ਤੇ ਇਕੱਲੇ ਇਕੱਲੇ ਨੂੰ ਨਿਰਗੁਣ ਕਿਹਾ। ਹੁਕਮ ਤੋਂ ਬਿਨਾਂ ਕੋਈ ਕੁਛ ਨਹੀਂ ਕਰ ਸਕਦਾ। ਥੱਲੋਂ ਇਕੱਲੇ ਮੈਂਬਰ ਪਾਰਲੀਮੈਂਟ ਦੀ ਕੋਈ ਪਾਵਰ ਨਹੀਂ, ਹੁਕਮ ਚ ਸਾਰੀ ਪਾਵਰ ਹੈ। ਹੁਕਮ ਵੱਡਾ ਹੈ। ਇਸ ਕਰਕੇ ਬੁਝਣਾ ਕਿਹਨੂੰ ਹੈ? ਜਾਂ ਤਾਂ ਆਪਣੇ ਆਪ ਨੂੰ, ਜਾਂ ਹੁਕਮ ਨੂੰ। ਜਾਂ ਆਪਣੇ ਆਪ ਨੂੰ, ਜਾਂ ਹੁਕਮ ਨੂੰ। ਵੱਡਾ ਹੁਕਮ ਹੈ, ਸਰਵ ਸ਼ਕਤੀਮਾਨ ਹੁਕਮ ਹੈ। ਹੁਕਮ ਨੂੰ ਸਰਗੁਣ ਮੰਨਿਆ, ਹੁਕਮ ਮੰਨਣ ਵਾਲਾ ਨਿਰਗੁਣ ਹੈ। ਪਾਣੀ ਵਿੱਚ ਚੱਲਣ ਵਾਲਾ ਨਿਰਗੁਣ ਹੈ। ਚੱਲਦਾ ਕਹਿੰਦਾ ਇੱਕ ਹੋ ਕੇ ਚੱਲਦਾ, ਪਾਣੀ 'ਚ ਚੱਲਦਾ ਨਾ, ਨਿਰਗੁਣੇ ਹੋਇਆ ਹੈ। ਨਿਰਗੁਣ ਆਰੇ ਆਣਿਆ ਸੋ ਪ੍ਰਭ ਸਦਾ, ਜਿਨ ਕੀਆ ਤਿਸ ਚੀਤ ਰੱਖ। ਕੀਆ ਕੀ ਨੇ? ਹੁਕਮ ਨੇ। ਹੁਕਮ ਜਿਹੜਾ ਹੈਗਾ, ਹਾਕਮ ਇੱਕ ਨਹੀਂ ਹੈ ਅਸਲ 'ਚ। ਸਾਨੂੰ ਭੁਲੇਖਾ ਵੀ ਹਾਕਮ ਇੱਕ ਹੈ, ਹਾਕਮ ਪਾਰਲੀਮੈਂਟ ਹੈ। ਰਾਜਾ ਦਾ ਲਫ਼ਜ਼ ਕੋਈ ਹਰ ਸਮਾਨ ਨਹੀਂ। ਰਾਜਾ ਤਾਂ ਤੇਰੇ ਦੂਰ ਗਏ ਤਾਂ ਤੇਰੇ ਅੰਦਰ ਹੈ, ਜਿਹੜਾ ਅੰਦਰ ਤੇਰੇ ਹਰ ਹੈ। ਰਾਜੇ ਤਾਂ ਸਾਰੇ ਹੀ ਨੇ ਉਹ, ਕਿਉਂ ਸਾਰਿਆਂ ਦਾ ਹੁਕਮ ਚੱਲਦਾ ਨਾ, ਸਾਰੇ ਹੀ ਰਾਜੇ ਨੇ, ਬਰਾਬਰ ਨੇ ਸਾਰੇ ਹੀ। ਰਾਜ ਸਾਰੀ ਸ੍ਰਿਸ਼ਟੀ ਤੇ ਕਰਦੇ ਨੇ। ਇਹਨੂੰ ਇਕੱਲੇ ਨੂੰ ਵੀ ਤਾਂ ਹੀ ਕਹਿੰਦਾ ਰਾਜਾ ਸੰਗਲੀ ਸ੍ਰਿਸ਼ਟ ਕਾ। ਜਦ ਇਹ ਆ ਗਿਆ ਨਾ ਗੁਰਮੁਖ ਹੋ ਗਿਆ, ਇਹਨੂੰ ਵੀ ਇਕੱਲੇ ਨੂੰ ਰਾਜਾ ਸੰਗਲੀ ਸ੍ਰਿਸ਼ਟ ਕਾ ਤਾਂ ਕਿਹਾ ਹੋਇਆ। ਸਾਰੇ ਹੀ ਰਾਜੇ ਹੀ ਨੇ ਸ੍ਰਿਸ਼ਟ ਕੇ, ਨਹੀਂ ਤਾਂ ਇੱਥੋਂ ਪੈਦਾ ਹੋ ਜੂਗਾ ਉਹ ਸੱਚਖੰਡ 'ਚ ਮੇਰੇ, ਇਸੇ ਨੇ ਰਾਜਾ ਬਣਨੇ, ਬਾਕੀ ਸਭ ਕੈਂਸਲ ਹੈ। ਇੱਕੋ ਜਿਹੀ ਪਾਵਰ ਹੈ ਜਿਹੋ ਜੀ ਉੱਥੇ, ਸਾਰਿਆਂ 'ਚ ਪਾਵਰ ਹੋਈ ਹੈ। ਚੋ ਰਾਜਾ ਸੰਗਲੀ ਸ੍ਰਿਸ਼ਟ ਕਾ ਕਿਹਾ ਜਿਹਨੂੰ, ਉਹ ਕੌਣ ਹੈ? ਗੁਰਮੁਖ ਹੈ, ਤਾਂ ਕਹਿਤਾ। ਇੱਥੋਂ ਭੁਲੇਖਾ ਪਾ ਕੇ ਸਾਰਾ ਨੇ ਹੋਰੇ ਘੁੰਮਣਾ, ਆਪਣੇ ਆਪ ਸ੍ਰਿਸ਼ਟ ਕਾ ਰਾਜੇ ਬਣ ਗਏ। ਦਸ ਪੌਂਡ ਬਣੂਗਾ, ਦਸ ਜਨਤਾ। ਹੁਣ ਜਿਹਦੀ ਜਨਤਾ ਦਾਸ ਹੋਵੇ ਔਰ ਸਾਰੇ ਮਨਮੁੱਖ ਦਾਸ ਹੋਣ, ਉਹ ਰਾਜਾ ਕਿਹਾ ਜਾਊਗਾ? ਉੱਥੇ ਤਾਂ ਗੁਰਮੁਖ ਨੇ ਦਾਸ ਸੱਚਖੰਡ ਦਿੱਤਾ, ਇੱਥੇ ਮਨਮੁੱਖ ਦਾਸ ਬਣਾਏ ਨੇ ਉਹਨੇ ਆਪਣੇ। ਆਪ ਕੌਣ ਹੋਊਗਾ? ਆਪ ਮਾਇਆਧਾਰੀ ਹੋਊਗਾ, ਆਪ ਅੰਨਾ ਬੋਲਾ ਹੋਊਗਾ, ਆਪ ਬਨਾਰਸ ਇਕੱਠਾ ਗਊਗਾ। ਦਾਸ ਤਾਂ ਮਨੁੱਖ ਨੇ, ਤੇਰੇ ਮਨੁੱਖ ਦਾਸ ਹੁੰਦੇ ਨੇ, ਮਨੁੱਖ ਦਾਸ ਹੁੰਦੇ ਹੀ ਨਹੀਂ, ਨਾ ਬਣਦੇ ਹੁੰਦੇ ਨੇ।
ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ।
ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਸਭਨਾ ਦੇ ਸਿਰ ਤੇ ਕਲਾਮ ਲਫ਼ਜ਼ ਹੈ, ਤੇ ਕਲਾਮ ਦਾ ਅਰਥ ਕਲਮ ਕਰਦਾ ਵਿਦਵਾਨਾਂ ਨੇ। ਕਲਾਮ ਉਰਦੂ ਦਾ ਲਫ਼ਜ਼ ਹੈ, ਇਹਦਾ ਮਤਲਬ ਹੁੰਦਾ ਆਵਾਜ਼। ਕਲਾਮ ਹੈ, ਬਾਣੀ ਹੈ, ਹੁਕਮ ਚੱਲਦਾ ਸਾਰਿਆਂ ਦੇ ਸਿਰ ਤੇ, ਬੁੜੀ ਮਤਲਬ ਲਗਾਤਾਰ ਚੱਲਦਾ, ਰੁਕਦਾ ਨਹੀਂ ਕਦੇ। ਪਤਾ ਨਹੀਂ ਕਲਾਮ ਦੀ ਜਗ੍ਹਾ ਕਲਮ ਕਿਉਂ ਕਰ ਲਿਆ ਕੁਛ ਬੰਦਿਆਂ ਨੇ, ਹੁਕਮ ਹੈ ਉਹ ਕਲਮ ਨਹੀਂ ਹੈ ਕੋਈ ਕਲਮ ਕਿਹਦੇ ਕਿਹਦੇ ਸਿਰ ਤੇ ਚੱਲ ਜੂ ਹੁਕਮ ਸਾਰਿਆਂ ਦੇ ਸਿਰ ਦੇ ਉੱਤੇ ਸਾਰੇ ਹੁਕਮ ਚ ਨੇ ਕਹਿਣ ਦਾ ਮਤਲਬ ਜਿੰਨੇ ਵੀ ਜੀ ਨੇ ਇਕੱਲੇ ਆਦਮੀ ਦੀ ਗੱਲ ਨਹੀਂ ਹੈ ਤੇ ਜੀਆਂ ਦੀ ਗੱਲ ਹੈ ਇਹ ਨਹੀਂ ਹੈ ਧਰਤੀ ਦੇ ਹੀ ਨੇ ਜੀ ਸਾਡੀ ਦੇ ਹੀ ਕਿਤੇ ਵੀ ਨੇ ਜਿਹੜੇ ਦੇਹਧਾਰੀ ਨੇ ਜਾਤ ਜਿਨ੍ਹਾਂ ਦੇ ਜਾਤ ਔਰ ਰੰਗਾਂ ਕਰਕੇ ਨਾਂ ਨੇ ਉਹ ਸਾਰੇ ਬੰਨਣ ਚ ਨੇ ਹੁਕਮ ਦੇ ਵਿੱਚ ਵਧੇ ਨੇ ਹੁਕਮ ਦੇ ਵਧੇ ਹੁਕਮ ਦੇ ਬਾਹਰ ਕੋਈ ਨਹੀਂ ਸਭਨਾ ਲਿਖਿਆ
ਬੁੜੀ ਕਲਮ
ਉਹ ਲਿਖਿਆ ਕਰਕੇ ਕਲਮ ਕਰ ਲਿਆ ਮੂਹਰੇ ਲਿਖਿਆ ਹੋਇਆ ਨਾ ਉਹ ਲਿਖਿਆ ਨਾਲ ਕਲਮ ਕਰ ਲਿਆ ਕਲਾਮ ਹੈ ਉਹਨਾਂ ਵਾਸਤੇ ਹੁਕਮ ਕੀ ਹੈ ਹੁਕਮ ਜਵਾਨੀ ਹੈ ਉਹ ਬੋਲਦਾ ਉਹ ਤੁਰਕੀ ਬਾਣੀ ਹੁਕਮ ਹੈ ਆਹ ਹੁਕਮ ਹੀ ਹੈ ਵਿਆਖਿਆ ਗੁਰਬਾਣੀ ਮੈਂ ਕਿਹਾ ਸਭ ਹੁਕਮ ਹੋ ਜੀ ਇਹ ਹੁਕਮ ਹੀ ਹੈ ਬਸ ਸਾਰਿਆਂ ਵਾਸਤੇ ਇਉਂ ਕਹਿ ਲਓ ਉਸ ਹੁਕਮ ਦਾ ਇੱਕ ਹਿੱਸਾ ਉਹ ਤਾਂ ਇੱਕ ਇਹੋ ਜਿਹਾ ਹੁਕਮ ਹੈ ਜਿਵੇਂ ਦੇਖੋ ਬਿਜਲੀ ਆਉਂਦੀ ਹੈ ਕੋਈ ਉਹਦੇ ਨਾਲ ਚੁੱਲ੍ਹੇ 'ਤੇ ਰੋਟੀ ਪਕਾ ਲਓ ਹੀਟਰ ਕੋਈ ਉਹਦੇ ਨਾਲ ਮੋਟਰ ਚਲਾ ਲਓ ਪਾਣੀ ਕੱਢ ਲਓ ਕੋਈ ਉਹਦੇ ਨਾਲ ਪੱਖਾ ਕੂਲਰ ਚਲਾ ਲਓ ਕੋਈ ਉਹਦੇ ਨਾਲ ਏਸੀ ਚਲਾ ਲਓ ਫਰਿੱਜ ਚਲਾ ਲਓ ਉਹ ਇੱਕੋ ਹੀ ਚੀਜ਼ ਇਸ ਕਰਕੇ ਹੁਕਮ ਤਾਂ ਇੱਕੋ ਹੀ ਹੈ ਸਾਰੇ ਜੀਅ ਜਾਤ ਵਾਸਤੇ ਇਹ ਤਾਂ ਪੰਜ ਚਾਰ ਚੀਜ਼ਾਂ ਹੀ ਕਰਦੀ ਹੈ ਗੱਲ ਉਹ ਸਭ ਕੁਛ ਹੀ ਕਰਦੀ ਹੈ ਐਸਾ ਹੁਕਮ ਹੈ ਸਾਰੇ ਜੀਅ ਜਾਤ ਨੂੰ ਹੁਕਮ ਹੈ
ਇਹੋ ਲੇਖਾ ਲਿਖ ਜਾਣਾ
ਇਹ ਜਿਹੜਾ ਹੁਕਮ ਦਾ ਲੇਖ ਹੈ ਨਾ ਹੁਕਮ ਦੀ ਵਿਆਖਿਆ ਇਹ ਨਹੀਂ ਕੋਈ ਲਿਖ ਸਕਦਾ ਦੱਸ ਤਾਂ ਸਕਦਾ ਇਹ ਲੇਖਾ ਜੇ ਲਿਖਣ ਬਹਿ ਜਾਈਏ ਕੱਲ੍ਹ ਨਾ ਕੌਣ ਲਿਖੂਗਾ ਫਿਰ ਇਹ ਸਾਰਿਆਂ ਦਾ ਲੇਖਾ ਹੁਕਮ ਦਾ ਲੇਖਾ ਵੀ ਨਹੀਂ ਲਿਖਿਆ ਜਾ ਸਕਦਾ ਹੁਕਮ ਦਾ ਲੇਖਾ ਲਿਖਣ ਦੀਆਂ ਗੱਲਾਂ ਕੀਤੀਆਂ ਨੇ ਫਲਾਣੇ ਨੂੰ ਹੁਕਮ ਹੋਇਆ ਤੂੰ ਫਲਾਣੀ ਜੂਨ ਪੈ ਜਾ ਉਹ ਪੈ ਜਾ ਉਹ ਪੈ ਜਾ ਐਸਾ ਨਹੀਂ ਐਸੀ ਨਹੀਂ ਗੱਲ ਉਹਦਾ ਸਾਡੇ ਅੰਦਰੋਂ ਜਿਹੜਾ ਫੁਰਨਾ ਉਹੀ ਲੇਖਾ ਉਹੀ ਹੁਕਮ ਹੈ ਇੱਕ ਤਾਂ ਸਾਡੇ ਅੰਦਰ ਆਪਣਾ ਫੁਰਨਾ ਹੁੰਦਾ ਮਨ ਚ ਉੱਠਦਾ ਉਹ ਤਾਂ ਸਾਡਾ ਹੁਕਮ ਕੀ ਹੈ ਮਨ ਭਾਉਂਦੇ ਆ ਉਹ ਦੇਖ ਕੇ ਉੱਠਦਾ ਕਿਸੇ ਚੀਜ਼ ਨੂੰ ਫੁਰਨਾ ਉਹ ਸਾਡੇ ਅੰਦਰ ਆਸਾ ਜਿਹੜੀ ਪੈਦਾ ਹੁੰਦੀ ਉਪਜਦੀ ਹੈ ਫਿਰ ਦੇਖੇ ਉਪਜੇ ਨਹੀਂ ਉਹ ਤਾਂ ਸਾਡੇ ਅੰਦਰੋਂ ਉਪਜਦਾ ਉਹ ਦੇਖ ਕੇ ਮਾਇਆ ਜੋ ਅੱਖਾਂ ਨੂੰ ਦੇਦੀ ਹੈ ਚੀਜ਼ ਉਹਨੂੰ ਦੇਖ ਕੇ ਉਹ ਜਿਹੜਾ ਦੂਆ ਫੁਰਨਾ ਜਦ ਅਸੀਂ ਦੇਖਣਾ ਹੀ ਬੰਦ ਕਰ ਦਿੰਦੇ ਹਾਂ ਮਾਇਆ ਵੱਲ ਨੂੰ ਮਾਇਆ ਦੀ ਇੱਛਾ ਹੀ ਅੰਦਰੋਂ ਮਿਟਾ ਦਿੰਦੇ ਚਾਹੇ ਮਾਇਆ ਦੇਦੀ ਹੈ ਪਰ ਉਹਦੀ ਇੱਛਾ ਨਹੀਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦਿੰਦੀਆਂ ਨੇ ਉਹਨਾਂ ਦੀ ਨਹੀਂ ਇੱਛਾ ਹੈਗੀ ਹੁਣ ਕੋਈ ਸਿੱਖ ਜਾਂਦਾ ਗੁਰਦੁਆਰੇ ਵੱਲ ਨਿਸ਼ਾਨ ਹੈਗਾ ਉਹ ਉਹਦੇ ਵੱਲੋਂ ਦੇਖ ਕੇ ਉਹ ਤੋਂ ਹੋਰ ਪ੍ਰਭਾਵਿਤ ਹੁੰਦਾ ਜੇ ਮੰਦਰ ਹੋਵੇ ਉਹ ਤੋਂ ਨਹੀਂ ਪ੍ਰਭਾਵਿਤ ਹੁੰਦਾ ਮਸਜਿਦ ਹੋਵੇ ਉਹ ਤੋਂ ਨਹੀਂ ਪ੍ਰਭਾਵਿਤ ਹੁੰਦਾ ਨਿਸ਼ਾਨ ਸਾਹਿਬ ਵੱਲ ਨੂੰ ਅਸਰ ਵੀ ਨੀਵਾ ਕਰ ਲੈਂਦੇ ਨੇ ਪਰ ਮਸੀਦ ਵੱਲ ਨੂੰ ਨਹੀਂ ਕਰਦੇ ਮੁਸਲਮਾਨ ਗੁਰਦੁਆਰੇ ਵੱਲ ਨੂੰ ਨਹੀਂ ਕਰਦੇ ਹਿੰਦੂ ਮੰਦਰ ਵੱਲ ਨੂੰ ਇਹ ਕਰਦੇ ਨੇ ਕਿਉਂਕਿ ਜਿਹੜੀ ਅੰਦਰ ਭੁੱਖ ਹੈ ਉਹੀ ਇੱਛਾ ਪੈਦਾ ਇੱਛਾ ਉਹੀ ਪੈਦਾ ਹੋਣੀ ਜਦੋਂ ਮਾਇਆ ਦੀ ਭੁੱਖ ਨਹੀਂ ਰਹਿੰਦੀ ਜਿਵੇਂ ਸਿੱਖ ਦੇ ਅੰਦਰ ਮੰਦਰ ਦੀ ਭੁੱਖ ਨਹੀਂ ਨਾ ਹੋਵੇ ਮਸੀਦ ਦੀ ਭੁੱਖ ਨਾ ਹੋਵੇ ਐ ਮਾਇਆ ਦੀ ਉਹ ਭੁੱਖ ਨਾ ਹੋਵੇ ਕੱਲ ਉਹ ਜਦ ਉਹਨੂੰ ਹੋਊਗਾ ਵੀ ਮਾਇਆ ਜੋ ਕੋਈ ਮੈਨੂੰ ਲਾਭ ਪ੍ਰਾਪਤ ਨਹੀਂ ਹੈ ਮੇਰੇ ਵਾਸਤੇ ਮਾਇਆ ਨਿਸਫਲ ਹੈ ਮੇਰੇ ਜਾਣੀ ਦੀ ਨਾਲ ਮਾਇਆ ਉਹਨੂੰ ਇੰਨੀ ਸਮਝ ਹੋਵੇ ਜਿਵੇਂ ਉਹ ਮੰਨਦਾ ਹੈ ਵੀ ਮਸੀਦ 'ਚ ਮੈਨੂੰ ਕੋਈ ਲਾਭ ਨਹੀਂ ਗੁਰਦੁਆਰੇ ਮੈਨੂੰ ਲਾਭ ਹੈ ਮੰਨ ਲਿਆ ਉਹਨੇ ਗੱਲ ਤਾਂ ਉਹਦੇ ਮੰਨਣ ਦੀ ਮੁਸਲਮਾਨ ਕਹੂ ਮੈਨੂੰ ਮਸੀਦ 'ਚੋਂ ਲਾਭ ਹੈ ਮੈਨੂੰ ਗੁਰਦੁਆਰੇ ਤੋਂ ਲਾਭ ਨਹੀਂ ਉਹ ਦੋਹਾਂ ਨੇ ਮੰਨਣ ਦੀ ਗੱਲ ਹੈ ਮਸੀਦ 'ਚ ਇਵੇਂ ਜਦ ਮੰਨ ਲਵੇ ਮਾਇਆ 'ਚ ਮੈਨੂੰ ਕੋਈ ਲਾਭ ਨਹੀਂ ਸਮਝ ਲਵੇ ਗੱਲ ਨੂੰ ਮਾਇਆ ਚ ਮੈਨੂੰ ਲਾਭ ਨਹੀਂ ਮਾਇਆ ਇਕੱਠੀ ਕਰਨ ਮੈਂ ਆਇਆ ਹੀ ਨਹੀਂ ਜੇ ਇਕੱਠੀ ਮੈਂ ਕਰ ਵੀ ਲਊਂਗਾ ਮੇਰੇ ਨਾਲ ਨਹੀਂ ਜਾਣੀ ਉਦੋਂ ਫਿਰ ਮਾਇਆ ਦੀ ਭੁੱਖ ਨਹੀਂ ਰਹਿੰਦੀ ਮਾਇਆ ਦੇ ਫੁਰਨੇ ਬੰਦ ਹੋ ਜਾਂਦੇ ਮਾਇਆ ਦੇ ਫੁਰਨੇ ਬੰਦ ਹੋਇਆ ਤੋਂ ਕਾਫੀ ਦੇਰ ਬਾਅਦ ਜਾਂ ਪੱਕੇ ਹੀ ਬੰਦ ਹੋ ਜਾਂਦੇ ਨੇ ਫਿਰ ਚਿੱਤ ਚੋਂ ਫੁਰਨੇ ਉੱਠਣ ਲੱਗਦੇ ਉਹ ਬੁਲਾਇਆ ਬੋਲਦਾ ਫਿਰ ਉਹ ਅਸਲ ਫੁਰਨੇ ਨਹੀਂ ਉੱਠਦੇ ਉਹ ਗੰਗਲ ਲਮਾਮਾ ਵੱਜਦਾ ਉਹ ਵਜਾਇਆ ਵੱਜਦਾ ਵਜਾਇਆ ਹੀ ਵੱਜਦਾ ਜਿਵੇਂ ਸਰੀਰ ਸਾਡਾ ਵਜਾਇਆ ਵੱਜਦਾ ਦੁਨੀ ਵਜਾਈ ਵੱਜਦੀ ਸਰੀਰ ਜੇ ਅਸੀਂ ਬੋਲਣਾ ਚਾਹੁੰਦੇ ਹਾਂ ਤਾਂ ਬੋਲੂਗਾ ਕੋਈ ਵਿਚਾਰਾ ਆਪਣੇ ਆਪ ਕਿਵੇਂ ਬੋਲੂਗਾ ਤਾਂ ਜਿਹੜਾ ਅੰਦਰ ਚੇਤਨ ਹੈ ਉਹ ਚਾਹੁੰਦਾ ਤਾਂ ਇਹ ਬੋਲਦਾ ਇਵੇਂ ਚਿੱਤ ਜੇ ਪਰਮੇਸ਼ਰ ਚਾਹੁੰਦਾ ਤਾਂ ਬੋਲਦਾ ਵਰਨਾ ਨਹੀਂ ਬੋਲਦਾ ਉਹ ਬੁਲਾਉਂਦਾ ਤਾਂ ਬੋਲਦਾ ਨਹੀਂ ਉਹ ਨਹੀਂ ਬੋਲਦਾ ਇਹ ਤਾਂ ਬਹੁਤ ਵੱਡਾ ਗੁਣ ਹੈ ਬੁਲਾਇਆ ਬੋਲਣਾ ਬਹੁਤ ਵੱਡਾ ਗੁਣ ਹੈ ਕਮਲ ਕਮ ਸਰੀਰ ਨੂੰ ਦੇਖ ਕੇ ਹੀ ਤੁਸੀਂ ਸਿੱਖ ਲਓ ਜੜ ਸਰੀਰ ਤੋਂ ਜੜ ਤੋਂ ਸਿੱਖ ਲਓ ਵੀ ਬੁਲਾਇਆ ਬੋਲੀ ਦਾ ਹੁੰਦਾ ਪਰਮਾਤਮਾ ਆਪੇ ਬੋਲੀ ਜਾਂਦਾ ਇਹ ਚੇਤਨ ਮਾਇਆ ਨੂੰ ਵੀ ਭੈੜਾ ਤਾਂ ਹੀ ਤਾਂ ਮਾਇਆ ਨੂੰ ਇਹਨੇ ਆਸਰਾ ਬਣਾ ਲਿਆ ਮਾਇਆ ਨੂੰ ਇਹਨੇ ਆਸਰਾ ਕਿਉਂ ਬਣਾਇਆ ਆਪਣੇ ਆਪ ਨਾਲੋਂ ਮਾਇਆ ਨੂੰ ਸੁਪੀਰੀਅਰ ਸਮਝਦਾ ਆਪਣੇ ਆਪ ਨਾਲੋਂ ਸਰੀਰ ਨੂੰ ਸੁਪੀਰੀਅਰ ਸਮਝਦਾ ਆਪਣਾ ਤਾਂ ਇਹਨੂੰ ਪਤਾ ਹੀ ਨਹੀਂ ਮੈਂ ਕੀ ਹਾਂ ਸਰੀਰ ਗਿਆ ਤਾਂ ਮੈਂ ਗਿਆ ਸਰੀਰ ਹੈ ਨਹੀਂ ਤਾਂ ਮੈਂ ਹੈ ਨਹੀਂ ਤੇ ਮੈਂ ਤਾਂ ਫਿਰ ਸਰੀਰ ਹੀ ਹੋਇਆ ਨਾ ਆਪਣਾ ਚੇਤਾ ਭੁੱਲ ਗਿਆ ਕਿਉਂ ਆਪਣੇ ਆਪ ਬੋਲਦਾ ਤਾਂ ਇਹ ਹੈ ਜਿੱਦਣੇ ਬੁਲਾਇਆ ਬੋਲੂਗਾ ਅਸਲ ਤੇ ਬੁਲਾਇਆ ਨਹੀਂ ਬੋਲੂਗਾ ਬੁਲਾਇਆ ਤਾਂ ਬੋਲੂਗਾ ਅੰਦਰਲਾ ਇਹ ਅੰਦਰਲੇ ਦੇ ਨਾਲ ਰਲਜੂ ਉਹਦੇ ਚਰਨ ਉਹਦੀ ਛਣ ਚ ਚਲੇਗਾ ਬੋਲੂਗਾ ਅੰਦਰਲਾ ਹੀ ਬੁਲਾਇਆ ਇਹ ਉਹਦੇ ਨਾਲ ਜੁੜ ਜੂ ਜਿੰਨਾ ਚਿਰ ਇਹ ਉਹਦੇ ਨਾਲ ਨਹੀਂ ਜੁੜਦਾ ਉਹਨਾਂ ਚਿਰ ਉਹ ਬੁਲਾਇਆ ਵੀ ਨਹੀਂ ਬੋਲਦਾ ਉਹਨਾਂ ਚਿਰ ਪੂਰਾ ਨਹੀਂ ਹੈ ਉਹ ਇਹ ਨਾਲ ਜੁੜੂਗਾ ਫਿਰ ਪੂਰਾ ਹੋਊਗਾ ਇੱਕ ਹੋਊਗਾ ਫਿਰ ਇਹ ਜੋ ਸ਼ਬਦ ਪੈਦਾ ਹੋਊਗਾ ਢੋਲ ਨੂੰ ਦੋ ਥਾਂ ਕਰ ਦਈਏ ਜੇ ਕੱਟ ਕੇ ਕੋਈ ਇਹ ਸਭ ਨਹੀਂ ਬੋਲਦਾ ਉਹਦਾ ਇੱਕ ਕਰ ਦਈਏ ਫਿਰ ਬੋਲਦਾ ਹਾਂਜੀ
ਇਹੋ ਲੇਖਾ ਲਿਖ ਜਾਣਾ ਕੋਈ
ਇਹ ਜਿਹੜਾ ਹੁਕਮ ਦਾ ਲੇਖਾ ਵੀ ਇਹ ਕੋਈ ਵਿਰਲਾ ਹੀ ਲਿਖਣ ਜਾਣਾ ਆ ਜਿਹੜਾ ਹੁਕਮ ਦਾ ਵਿਸਤਾਰ ਕੀਤਾ ਹੈ ਇਹ ਗੱਲ ਬੁੱਝ ਕੇ ਹੀ ਕੋਈ ਦੱਸ ਸਕਦਾ ਕੋਈ ਬਿਰਲਾ ਲੇਖਾ ਤਾਂ ਹੈ ਉਹ ਤਾਂ ਬੋਲ ਕੇ ਹੀ ਲਿਖਦਾ ਬੋਲਦਾ ਹੀ ਹੈ ਅਸਲ ਚ ਜਿਹੜਾ ਅੱਖਰ ਲਿਖੇ ਕਹਿੰਦੇ ਨਾ ਸਹੀ ਗਾਵਾ ਅੱਖਰ ਨਹੀਂ ਉਹ ਲੱਭਦਾ ਅਖਰ ਹੈ ਅਖਰ ਚੇਤਨ ਜਿਹੜਾ ਲਿਖਦਾ ਮੇਰੇ ਅੰਦਰ ਸਪਰਸ਼ ਦਿੰਦਾ ਮੇਰੇ ਹਿਰਦੇ ਚ ਉਹੀ ਮੈਂ ਕਹਿਣਾ ਦੂਈ ਪੰਕਤੀ ਕਿਉਂ ਕਹਿਣੀ ਪਈ ਪਲਟ ਗਏ ਇਹਨੂੰ ਕਿ ਇਹਦੇ ਅੱਖਰ ਲਿਖੇ ਵੀ ਅੰਦਰੋਂ ਲਿਖਦਾ ਮੈਂ ਉਹ ਪੜ੍ਹ ਕੇ ਗਾਉਣਾ ਇਹ ਅਰਥ ਮੰਨਦੇ ਨੇ ਵਿਦਵਾਨ ਸੰਤ ਤਾਂ ਆਮ ਪ੍ਰਚਾਰ ਕਰਦੇ ਨੇ ਇਹ ਨਹੀਂ ਗੱਲ ਮੈਂ ਕਹਿਆ ਸਭ ਹੁਕਮ ਹੋ ਜਿਓ ਸਮਝ ਜਿਉਂ ਬੁਲਾਵੋ ਤੇ ਨਾਨਕ ਦਾਸ ਬੋਲੇ ਹੋਰ ਪੰਕਤੀਆਂ ਇੰਨੀਆਂ ਕਹੀਆਂ ਤਾਂ ਕਿ ਇਹਦੇ ਅਖਰ ਲਿਖੇ ਲੱਭਦਾ ਅਖਰ ਲਿਖੇ ਸਹੀ ਅਵਰ ਨਾ ਜਾਣਾ ਬਾਣੀ ਮੈਂ ਤਾਂ ਕੋਈ ਬਾਣੀ ਨਹੀਂ ਜਾਣਦਾ ਅਖਰ ਹੈ ਜੋ ਜਰਾ ਰੋਗ ਤੋਂ ਪਰੇ ਚੇਤਨ ਹੈ ਜੋ ਮੈਨੂੰ ਬੁਲਾਉਂਦਾ ਉਹ ਮੈਂ ਬੋਲਦਾ ਉਹੀ ਇੱਥੇ ਲਿਖੇ ਉਹੀ ਉੱਥੇ ਲਿਖੇ ਉਹ ਸਪਰਸ਼ ਦਿੰਦਾ ਹੈ ਸਪਰਸ਼ ਦੇਣਾ ਹੀ ਕਾਗਜ਼ ਤੇ ਸਪਰਸ਼ ਦਿੰਦੀ ਹੈ ਕਲਮ ਤਾਂ ਲਿਖਦਾ ਉਹ ਸਪਰਸ਼ ਦੇਣ ਨੂੰ ਲਿਖਣਾ ਕਿਹਾ ਹੋਇਆ ਹਾਂਜੀ
ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇਆ
ਜੇ ਪਰ ਲੇਖੇ ਨੂੰ ਲਿਖਣ ਲੱਗ ਜਾਈਏ ਸਾਰਿਆਂ ਨੂੰ ਕਿੰਨਾ ਵੱਡਾ ਹੋ ਜੂ ਲੇਖਾ ਜੇ ਸਾਰੇ ਲੇਖਾ ਲਿਖਣ ਲੱਗ ਜਾਈਏ ਜਿੰਨੇ ਹੁਕਮ ਕਰਦਾ ਜੇ ਪੋਸੀਬਲ ਨਹੀਂ ਲਿਖਣਾ ਨਾ ਉਹਦਾ ਕੋਈ ਫਾਇਦਾ ਲਿਖਣਾ। ਹਾਂਜੀ
ਕੀਤਾ ਤਾਣ ਸਵਾਲੇ ਰੂਪ,
ਉਹ ਏਡਾ ਬੜਾ ਲੇਖਾ ਕੌਣ ਲਿਖੂਗਾ? ਆ ਤਾਂ ਆਦਮੀਆਂ ਵਾਸਤੇ ਜਿਹੜਾ ਹੁਕਮ ਉਹ ਲਿਖਿਆ ਜਿਹੜਾ ਸਾਡੇ ਮਤਲਬ ਦੀ ਗੱਲ ਹੈ, ਉਹ ਜੀ ਜਨਤਾ ਦਾ ਆਪਾਂ ਨੇ ਲਿਖ ਕੇ ਕੀ ਕਰਨਾ? ਉਹ ਲਿਖਦਾ ਉਹ ਸਮਝਦੇ ਨੇ, ਉਹ ਬੋਲਦਾ ਉਹ ਸਮਝਦੇ ਨੇ, ਕਰਦੇ ਨੇ ਆਪਣਾ ਉਹਦਾ ਨਾ ਕੀ ਮਤਲਬ। ਆਪਾਂ ਵੀ ਕਰਿਆ ਹੈ ਉਹ ਕਲਾਸਾਂ ਪਾਸ ਕਰਿਆ ਹੈ ਆਪਾਂ, ਉਹ ਆਪਣਾ ਹੋ ਲਿਆ ਕੰਮ, ਆਪਾਂ ਗਾਂਹ ਆ ਗਏ। ਆਦਮੀ ਦੇ ਜੀਵਨ ਚ ਆਪਾਂ ਹੁਣ ਕੀ ਕਰਨਾ? ਹਰ ਪੌੜੀ ਦਾ ਆਪਣਾ ਆਪਣਾ ਫਰਮਾਨ ਹੈ, ਆਪਣਾ ਆਪਣਾ ਹੁਕਮ, ਉਹਨਾਂ ਨੂੰ ਲੋੜ ਹੈ ਹਰ ਆਦਮੀ ਵਾਸਤੇ, ਹਰ ਕਿਸਮ ਦਾ ਗਿਆਨ ਹੈ ਹਰ ਜੀਵਨ ਵਾਸਤੇ, ਸਾਡੇ ਵਾਸਤੇ ਹਰ ਕਿਸਮ ਦਾ ਗਿਆਨ ਹੈ। ਸਾਡੇ ਵਾਲਾ ਗਿਆਨ ਉਹਨਾਂ ਨੂੰ ਚਾਹੀਦਾ, ਉਹਨਾਂ ਵਾਲਾ ਸਾਨੂੰ ਨਹੀਂ ਚਾਹੀਦਾ। ਹਾਂਜੀ
ਕੀਤਾ ਤਾਣ ਸਵਾਲੇ ਰੂਪ,
ਤਾਂ ਇਹਦਾ ਅੰਦਾਜ਼ਾ ਲਾਈਏ ਆਪਾਂ ਕਿੱਡੀ ਬੜੀ ਸ਼ਕਤੀ ਆ ਜਿਹੜਾ ਇਹੋ ਜਿਹਾ ਲੇਖਾ ਲਿਖਦਾ ਬੋਲਦਾ। ਸਾਰਿਆਂ ਨੂੰ ਇੱਕ ਲਫ਼ਜ਼ ਦੇ ਵਿੱਚ ਹੀ ਸਭ ਕੁਝ ਦੱਸੀ ਜਾਂਦਾ, ਸਾਰਿਆਂ ਨੂੰ ਪੜ੍ਹਾਈ ਜਾਂਦਾ, ਇਕੱਲਾ ਹੀ ਸਾਰੇ ਜੀ ਜੰਤ ਨੂੰ ਇੱਕੋ ਹੀ ਕਲਾਸ 'ਚ ਬਿਠਾਲ ਕੇ ਪੜ੍ਹਾਈ ਜਾਂਦਾ। ਅੱਡ ਅੱਡ ਕਲਾਸਾਂ ਨਹੀਂ ਹਨ, ਜੋ ਬੋਲਦਾ ਉਹ ਉਪਦੇਸ਼ ਸਾਰਿਆਂ ਵਾਸਤੇ ਹੀ ਹੁੰਦਾ। ਇਹ ਨਹੀਂ ਹੈ ਵੀ ਅਲੱਗ ਅਲੱਗ ਸੈਕਸ਼ਨਾਂ ਅਲੱਗ ਅਲੱਗ ਕਲਾਸਾਂ ਨੇ, ਬੋਲਦਾ ਇੱਕ ਚੀਜ਼ ਆ ਸਾਰਿਆਂ ਦਾ ਹੀ ਲੱਗੂਗਾ, ਉਹ ਸਾਰਿਆਂ ਵਾਸਤੇ ਉਹਦੀ ਗੱਲ ਹੁੰਦਾ ਜੋ ਵੀ ਹੈ। ਉਹਦੇ ਵਿੱਚ ਸਾਰਿਆਂ ਨੂੰ ਰਿਜਕ ਦੇ ਦਿੰਦਾ, ਉਹ ਚ ਗਿਆਨ ਦੇ ਜਾਂਦਾ, ਉਹ ਚ ਸਭ ਕੁਛ ਦੇ ਜਾਂਦਾ, ਉਹ ਚ ਜੰਮਣਾ, ਉਹ ਚ ਮਰਨਾ, ਸਭ ਕੁਛ ਉਹਦੇ ਵਿੱਚ ਹੀ ਹੈ, ਸਾਰੀ ਸੰਭਾਲ ਉਹਦੇ ਵਿੱਚ ਹੀ ਹੈ। ਪੈਦਾ ਕਰਨਾ, ਪਰਵਰਿਸ਼ ਕਰਨੀ ਤੇ ਸੰਭਾਲ ਕਰਨਾ, ਪਰਵਰਿਸ਼ ਕਰਨੀ ਸਾਰਿਆਂ ਦੀ, ਪੈਦਾ ਕਰਨਾ ਸਾਰਿਆਂ ਨੂੰ, ਸੰਭਾਲ ਕਰਨਾ ਸਾਰਿਆਂ ਦਾ, ਇੱਕ ਹੀ ਹੁਕਮ ਦੇ ਵਿੱਚ ਸਭ ਕੁਛ। ਦੱਸੋ ਕੌਣ ਲਿਖੂ, ਕਿਵੇਂ ਲਿਖੋਗੇ? ਲਿਖੋ ਕੌਣ, ਇਹਨੂੰ ਕਿਵੇਂ ਲਿਖੋਗੇ? ਇਹਦੀਆਂ ਉਹੀ ਜਾਣੇ ਹੁਣ
ਕਿੱਦਾਂ ਤਾਂ ਸਵਾਲੇ ਰੂਪ,
ਸਵਾਲੇ ਰੂਪ ਤਾਣ ਹੁਣ ਕਿੱਡਾ ਹੋਇਆ, ਸ਼ਕਤੀ ਉਹਦੀ ਕਿੱਡੀ ਹੈ, ਬੁੱਧ ਤਾਣ ਦਾ ਮਤਲਬ ਤੇ ਬੁੱਧ ਬਲ ਹੈ, ਸਰੀਰਕ ਸ਼ਕਤੀ, ਸਰੀਰ ਤਾਂ ਉਹਦਾ ਹੈ ਹੀ ਨਹੀਂ, ਜਿਹਦਾ ਸਰੀਰ ਨਹੀਂ ਹੁੰਦਾ ਉਹਦੇ ਚ ਬੁੱਧ ਬਲ ਹੁੰਦਾ, ਜਾਂ ਸਰੀਰ ਹੈ ਸਰੀਰਕ ਸ਼ਕਤੀ ਅੱਡ ਹੁੰਦੀ ਹੈ, ਬੁੱਧ ਬਲ ਅੱਡ ਹੁੰਦਾ, ਉਹਦਾ ਬੁੱਧ ਬਲ ਹੈ, ਵਿਵੇਕ ਬੁੱਧੀ ਹੈ ਉਹਦੀ, ਖਾਲਸਾ ਮੇਰੋ ਬੁੱਧ ਔਰ ਗਿਆਨ, ਗਿਆਨ ਬੁੱਧੀ ਦਾ ਬਲ ਹੈ। ਛੇਰ ਗਿਆਨ ਨੂੰ ਕਹਿੰਦੇ ਨੇ, ਜਿਹੜੀ ਉੱਤੇ ਦੇਵੀ ਚੰਡੀ ਬੈਠੀ ਹੈ ਬੁੱਧੀ ਹੈ, ਜਿਹੜੀ ਉੱਤੇ ਬਿਠਾਲੀ ਹੈ ਬੁੱਧੀ ਹੈ, ਉਹਦੇ ਅੱਠ ਹੱਥ ਦਿਖਾਏ ਨੇ, ਦਿਖਾਏ ਨੇ ਨਾ ਅੱਠ, ਅੱਠਾਂ ਦੇ ਹਥਿਆਰ ਨੇ, ਉਹੀ ਅੱਠ ਨੇ, ਇੱਕ ਦੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਰਬੰਗ, ਦਸਮ ਪਾਤਸ਼ਾਹ ਨੇ ਕਿਹਾ ਆਦ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ, ਉਹੀ ਅੱਠ ਉਹਦੇ ਅੰਗ ਦਿਖਾਏ ਨੇ, ਅੰਗ ਨੇ ਦਿਖਾਏ ਇਹ ਅੱਠ, ਇਹਨੂੰ ਅਸ਼ਟਾਂਗ ਯੋਗ ਵੀ ਕਹਿੰਦੇ ਨੇ, ਉਹਨਾਂ ਨੇ ਇਹਨੂੰ ਅਸ਼ਟਾਂਗ ਯੋਗ ਮੰਨਿਆ। ਅਸ਼ਟ ਧਾਤ ਕੀ ਕਾਇਆ, ਕਬੀਰ ਨੇ ਕਿਹਾ ਇਹਨੂੰ, ਅਸ਼ਟਮੇ ਅਸ਼ਟ ਧਾਤ ਕੀ ਕਾਇਆ, ਅਠੱਤਰੇ ਵੀ ਇਸ ਨੂੰ ਕਹਿੰਦੇ, ਅੱਠ ਤਰੇ ਹੈ, ਅਠੱਤਰੇ ਲਫ਼ਜ਼ ਨਹੀਂ ਹੈ, ਅੱਠ ਤਰੇ, ਅੱਠ ਸੱਠ ਵੀ ਅੱਠ ਸੱਠੀ ਹੈ, ਅੱਠਾਂ ਨਾਲ ਜੁੜੀ ਹੋਈ, ਅੱਠਾਂ ਨਗਣ, ਉਹ ਅੱਠ ਦੀ ਗੱਲ ਹੈ, ਉਹਨਾਂ ਨੇ ਠਾਠ ਬਣਾ ਲਿਆ, ਕਿਸੇ ਨੇ ਅਠੱਤਰ ਬਣਾ ਲਿਆ, ਕਿਸੇ ਨੇ ਕੁਛ ਬਣਾ ਲਿਆ, ਕਿਸੇ ਨੇ ਕੁਛ ਬਣਾ ਲਿਆ, ਗੱਲ ਬ੍ਰਹਮ ਗਿਆਨ ਜੀ ਤਾਂ ਰਹਿਣੇ ਨਹੀਂ ਦਿੱਤੀ, ਗੱਲ ਚਲੀ ਗਈ ਗਿਣਤੀ ਚ, ਤੇ ਗਿਣਤੀ ਤੋਂ ਹਟਾਇਆ ਸੀਗਾ, ਗਿਣਤੀ ਗਣੇ ਨੇ ਛੁੱਟੀ ਹੈ, ਉਹਦਾ ਕਿਹਾ ਸੀ ਗਿਣਤੀ ਗਣੇ ਤਾਂ ਛੁਟਕਾਰਾ ਹੀ ਨਹੀਂ, ਗਿਣਤੀ ਚ ਭਗਤੀ ਕਰ।
ਸਵਾਲੇ ਰੂਪ,
ਸਵਾਲੇ ਰੂਪ ਕੈਸਾ ਸੁੰਦਰ ਰੂਪ ਹੈ, ਕਿੰਨੀ ਤੇਰੀ ਸ਼ਕਤੀ ਹੈ, ਇਹਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਤੇਰਾ ਬੁੱਧ ਬਲ ਕਿੱਡਾ ਹੈ, ਕੈਸੀ ਸੁੰਦਰ ਬੁੱਧੀ ਹੈ, ਅਸੀਂ ਤਾਂ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਇਸ ਗੱਲ। ਆਦਮੀ ਦੀ ਬੁੱਧੀ ਤੋਂ ਪਰੇ ਦੀਆਂ ਗੱਲਾਂ ਨੇ।
ਕੀਤੀ ਦਾਤ ਜਾਣੇ ਕੌਣ ਕੂਤ,
ਕਿੰਨੀਆਂ ਦਾਤਾਂ ਨੇ ਤੂੰ ਦੇ ਰਿਹਾ ਲੋਕਾਂ ਨੂੰ ਸਾਰੇ ਜੀਵਨ ਨੂੰ, ਦਾਤਾ ਨਹੀਂ ਅਸੀਂ ਜਾਣ ਸਕਦੇ। ਚਲੋ ਛੱਡੋ, ਦਾਤ ਕਿੰਨੀ ਹੈ ਤੇਰੀ, ਕਿੰਨੀਆਂ ਦਾਤਾਂ ਦੇ ਰਿਹਾ, ਕਿੰਨੇ ਬੰਦਿਆਂ ਨੂੰ ਦੇ ਰਿਹਾ, ਕਿੰਨੇ ਜੀਵਾਂ ਨੂੰ ਦੇ ਰਿਹਾ, ਕਿੰਨੇ ਪੇੜ ਪੌਦਿਆਂ ਨੂੰ ਦੇ ਰਿਹਾ, ਕਿੰਨੇ ਪਸ਼ੂ ਪੰਛੀਆਂ ਨੂੰ ਦੇ ਰਿਹਾ, ਕੋਈ ਇਹ ਵੀ ਨਹੀਂ ਅੰਦਾ ਗਿਣਤੀ ਦੱਸ ਸਕਦਾ। ਕੌਣ ਕੂਤ, ਕੂਤ ਲਫ਼ਜ਼ ਉਰਦੂ ਦਾ, ਕਵਤ ਲਫ਼ਜ਼ ਹੈ ਅਸਲ ਚ, ਕਵਤ ਕਵਤ ਦਾ ਮਤਲਬ ਹੁੰਦਾ ਸ਼ਕਤੀ। ਕਵਤ ਨੂੰ ਜਿਵੇਂ ਉਹਦੇ ਚ ਹੁੰਦਾ ਅਦਕ ਲੱਗਦਾ, ਉੱਥੇ ਕਵਤ ਤਾਂ ਬਣਦਾ ਬਹੁਤ, ਜਿਹੜਾ ਹੈ ਬੇ ਦੀ ਆਵਾਜ਼ ਦਿੰਦਾ ਕਵਤ, ਕਵਤ ਦੇ ਸਪੈਲ ਉਹਦੇ ਵਾਲੇ ਹੀ ਲਿਖ ਦਿੱਤੇ, ਕੂਤ ਪੜ ਹੁੰਦਾ। ਕੂਤ ਤਾਂ ਕੋਈ ਪੰਜਾਬੀ ਦਾ ਲਫ਼ਜ਼ ਨਹੀਂ, ਕੂਤ ਕੋਈ ਲਫ਼ਜ਼ ਨਹੀਂ, ਕੋਈ ਪੰਜਾਬੀ ਦਾ ਲਫ਼ਜ਼ ਕੂਤ ਹੈ ਨਹੀਂ, ਇਸ ਕਰਕੇ ਇਹ ਵੈਸੇ ਅਰਥ ਸਾਹਿਬ ਸੁਣੇ ਦਾ ਕਵਤ ਹੈ ਕੀਤਾ। ਉਹਦੇ ਵਿੱਚ ਮਾਨਕੋਸ਼ ਵੀ ਕਵਤ ਹੈ ਲਫ਼ਜ਼ ਅਰਥ ਕੀਤਾ ਇਹਦਾ। ਕਿਹੜੀ ਸ਼ਕਤੀ ਹੈ ਸਾਡੇ ਕੋਲ, ਕਿਸੇ ਕੋਲ ਕਿਹੜੀ ਸ਼ਕਤੀ ਹੈ ਜਿਹੜੀ ਜਾਣ ਲਵੇ ਸਭ ਕੁਝ, ਤੇ ਨਹੀਂ ਜਾਣ ਸਕਦਾ।
ਕੀਤਾ ਪਸਾਓ,
ਕਿਹੜੀ ਸ਼ਕਤੀ ਨਾਲ ਜਾਣੀ ਹੈ, ਕਿਹੜੇ ਬੁੱਧ ਵੱਲ ਨਾਲ ਜਾਣੀ ਹੈ, ਸਭ ਕੁਝ ਇਹ।
ਕੀਤਾ ਪਸਾਓ ਏਕੋ ਕਵਾਓ,
ਕੀਤਾ ਪਸਾਓ ਏਕੋ ਏਕੋ ਕਵਾਓ ਲਿਖ ਦਿੱਤਾ ਇਹਨਾਂ ਨੇ, ਜਿਸ ਵਕਤ ਪੰਜ ਛੇਦ ਕੀਤਾ ਉਦੋਂ ਗਲਤੀ ਹੋਈ ਹੈ। ਵਾਓ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਹਵਾ ਤੋਂ, ਸੱਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਕਵਾਓ ਕੋਈ ਲਫ਼ਜ਼ ਨਹੀਂ ਹੈ। ਦੋ ਵਾਰ ਤਾਂ ਕਵਾਓ ਆਇਆ, ਇੱਕ ਵਾਰ ਅਸਾ ਦੀ ਵਾਰ ਚ ਆਇਆ, ਇੱਕ ਵਾਰ ਇੱਥੇ ਆਇਆ, ਇੱਕ ਵਾਰ ਕਮਾਵੇ ਆਇਆ,
ਇੱਕ ਕਮਾਵੇ ਤੇ ਸਭ ਹੋ।
ਹਾਂ, ਇੱਕ ਵਾਵੇ ਤੇ ਸਭ ਹੋਏ, ਸ਼ੁੱਧ ਪਾਠ ਹੋਵੇ, ਇੱਕ ਵਾਵੇ ਤੇ ਸਭ ਹੋਏ, ਕੇਵਲ ਇੱਕ ਹਵਾ ਤੋਂ ਹੀ ਸਭ ਕੁਝ ਹੋਏ। ਇੱਥੇ ਏਕੋਕ
ਵਾਓ,
ਕੀਤਾ ਪਸਾਓ ਏਕੋਕ ਵਾਓ, ਏਕੋਕ ਲਫ਼ਜ਼ ਕਿੱਥੋਂ ਬਣਿਆ ਹੁਣ ਸਵਾਲ ਇਹ। ਏਕੋ ਜਮਾ ਏਕ ਦੀ ਜੇ ਸੰਧੀ ਕਰ ਦਈਏ ਏਕੋਕ ਬਣ ਜਾਂਦਾ, ਏਕੋ ਜਮਾ ਏਕ, ਏਕੋ ਏਕ ਕਈ ਜਗ੍ਹਾ ਆਇਆ ਹੋਇਆ, ਇੱਥੇ ਸੰਧੀ ਹੋ ਗਈ ਏਕੋ ਏਕ, ਏਕੋ ਏਕ ਹੈ ਸਭ ਕੋਈ ਹੋਮੇ ਗਰਭ ਵਿਆਪਕ, ਜਬ ਆਮ ਏਕੋ ਏਕ ਕਰ ਜਾਂਦੇ ਹਾਂ ਤੋਂ ਲੋਕਨ ਕਾਹੇ ਦੁੱਖ ਮਾਨਿਆ, ਇਹ ਬਹੁਤ ਵਾਰ ਆਇਆ ਹੋਇਆ। ਇੱਥੇ ਏਕੋ ਏਕ ਦੀ ਸੰਧੀ ਹੋਈ ਹੋਈ ਹੈ, ਹੋਰ ਕੁਛ ਨਹੀਂ, ਇਕੱਠੇ ਕਰਦੇ ਦੋ ਲਫ਼ਜ਼ਾਂ ਦਾ ਇੱਕ ਬਣਾਤਾ। ਕੀਤਾ ਪਸਾਓ ਏਕੋਕ ਵਾਓ, ਵਾਓ ਅਲੱਗ ਹੈ, ਕੇਵਲ ਇੱਕ ਹਵਾ ਨਾਲ ਸਾਰਾ ਪਸਾਰਾ ਪੈਦਾ ਕੀਤਾ। ਤੇ ਦੂਜੀ ਪੰਕਤੀ ਸਾਡੇ ਕੋਲ ਕੀ ਹੈ, ਇਹਦੀ ਸਾਬਤ ਕਿੱਥੋਂ ਹੋਇਆ, ਸੱਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ ਘੜ ਘੜ ਜੋਤ ਸਮੋਏ, ਉਹਦੇ ਨਾਲ ਅਰਥ ਸਾਡੇ ਪਤਾ ਲੱਗ ਗਿਆ ਵੀ ਅਰਥ ਸਾਡੇ ਠੀਕ। ਹੁਣ ਉਹਨਾਂ ਨੇ ਦੋ ਵਾਰ ਅੱਡ ਅੱਡ ਅਰਥ ਕਰ ਲਏ ਕਵਾਓ ਦੇ, ਦੋਵੇਂ ਗਲਤ ਨੇ, ਇੱਕ ਤਾਂ ਇਹਦਾ ਅਰਥ ਹੁਕਮ ਕਰਦੇ ਨੇ, ਇੱਕ ਤਾਂ ਸ਼ਾਹੀ ਲਿਬਾਸ ਕਰਦਾ, ਕਿਉਂਕਿ ਇਹ ਲਫ਼ਜ਼ ਇੱਕ ਹੈ, ਅਰਥ ਦੋ ਕਿਵੇਂ ਹੋਵੇ। ਅਸਲ 'ਚ ਜਦੋਂ ਅਸੀਂ ਉੜ ਜਾਂਦੇ ਹਾਂ ਨਾ ਕਿਤੇ, ਉਹ ਅਰਥ ਦੂਏ ਤੋਂ ਫਿੱਟ ਨਹੀਂ ਹੁੰਦਾ, ਦੂਆ ਦੂਏ ਤੋਂ ਫਿੱਟ ਨਹੀਂ ਹੁੰਦਾ, ਇਹ ਅਰਥ ਤਿੰਨੇ ਤੋਂ ਫਿੱਟ ਆਉਂਦੇ ਨੇ। ਜੇ ਬਾਵਾ ਇਕੱਲਾ ਕਰਦੇ ਹਨ, ਇੱਕ ਇੱਕ ਵਾਵਾ ਤੇ ਸਭ ਕੁਛ, ਕੇਵਲ ਇੱਕ ਹਵਾ ਤੋਂ, ਵਾਵਾ ਦਾ ਹੁੰਦਾ ਹਵਾ, ਜੋ ਚੀਜ਼ ਹਵਾ ਤੋਂ ਪੈਦਾ ਹੋਈ ਹੈ, ਪਸਾਓ ਕਵਾਓ ਤੋਂ ਕਿਵੇਂ ਪੈਦਾ ਹੋ ਗਿਆ, ਜਾਂ ਤਾਂ ਉਹ ਗਲਤ ਹੈ, ਜਿੱਥੇ ਸੱਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਜਾਂ ਤਾਂ ਉਹ ਗਲਤ ਹੈ ਜਾਂ ਇਹ ਗਲਤ ਹੈ, ਤੇ ਇੱਥੇ ਕੰਟਰਾਡਿਕਸ਼ਨ ਆਜੂਗੀ ਫਿਰ। ਪਰ ਵਿਦਵਾਨਾਂ ਨੂੰ ਇਹਨਾਂ ਗੱਲਾਂ ਤੇ ਕੀ ਲੱਗੇ, ਇਹ ਕਿਹਨੇ ਕੀਤਾ? ਇਹ ਕੀਤਾ ਸੀਗਾ ਤਾਰਾ ਸਿੰਘ ਨਰੋਤਮ ਨੇ, ਜਦੋਂ ਉਹਨੇ ਟੀਕਾ ਕੀਤਾ ਉਦੋਂ ਬਾਅਦ ਇਹ ਸਾਰੇ ਟੀਕੇ ਹੋਏ ਨੇ, ਪਹਿਲਾਂ ਇਹਦਾ ਪਾਠ ਨਹੀਂ ਸੀ ਕਰਦੇ, ਗੁਰੂ ਘਰ ਜੇ ਪਾਠ ਨਹੀਂ ਸੀ ਪਹਿਲਾਂ, ਪਹਿਲਾਂ ਤਾਂ ਪਾਸ਼ੇ ਰਹੀ ਨਹੀਂ ਸੀ, ਤਾਰਾ ਸਿੰਘ ਨਰੋਤਮ ਨੇ ਕਰਤਾ, ਉਹੀ ਚੱਲੀ ਜਾਂਦਾ। ਬਹੁਤ ਸਾਰੀਆਂ ਗਲਤੀਆਂ ਤਾਰਾ ਸਿੰਘ ਨਰੋਤਮ ਨੇ ਕੀਤੀਆਂ ਹੋਈਆਂ, ਕਈ ਜਾਣ ਬੁੱਝ ਕੇ ਕੀਤੀਆਂ ਹੋਈਆਂ ਨੇ, ਆਹ ਤੇ ਜਾਣ ਬੁੱਝ ਕੇ ਹੋਈ ਹੈ, ਕਿਵੇਂ ਹੋਈ ਹੈ, ਤੇ ਇਵੇਂ ਹੀ ਭਾਈ ਗੁਰਦਾਸ ਦੀਆਂ ਬਾਰਾਂ ਦੇ ਵਿੱਚ ਹੈ। ਇਹਦਾ ਮਤਲਬ ਇਹ ਹੈ ਕਿ ਭਾਈ ਗੁਰਦਾਸ ਦੇ ਨਾਂ ਤੇ ਜਿਹੜੀਆਂ ਬਾਰਾਂ ਨੇ ਤਾਰਾ ਸਿੰਘ ਨਰੋਤਮ ਦੇ ਬਾਅਦ ਹੋਈਆਂ ਨੇ, ਤਾਰਾ ਸਿੰਘ ਨਰੋਤਮ ਦੇ ਟੀਕੇ ਦੇ ਬਾਅਦ ਲਿਖੀਆਂ ਹੋਈਆਂ ਨੇ, ਉੱਥੇ ਵੀ ਬਾਵਾ ਕਵਾਵਾ ਲਿਖਿਆ ਹੈ, ਉਹ ਬਾਰਾਂ ਕਵਾਵਾ ਚੂੰਕਿ ਲਿਖਿਆ ਹੋਇਆ ਉੱਥੇ, ਉੱਥੋਂ ਪਤਾ ਲੱਗਦਾ ਉਸੇ ਵੇਲੇ ਦੀ ਬੋਲੀ ਹੈ ਉਹ, ਕਿ ਬਾਰਾਂ ਤਾਰਾ ਸਿੰਘ ਨਰੋਤਮ ਨੇ ਜਾਂ ਟੀਕਾ ਕੀਤਾ ਫਰੀਦਕੋਟ ਵਾਲੇ ਟੀਕੇ ਦੇ, ਉਸ ਵੇਲੇ ਹੀ ਬਾਰਾਂ ਲਿਖੀਆਂ ਹੋਈਆਂ, ਉਦੋਂ ਹੀ ਲਿਖਾਈਆਂ ਨੇ ਕਿਸੇ ਭੱਟ ਤੋਂ ਉਹਨਾਂ ਨੇ, ਹੈ ਭੱਟ ਬੋਲੀ ਚ ਬਾਰਾਂ ਭੱਟ ਲਿਖਦੇ ਹੁੰਦੇ ਸੀ, ਉਹ ਭੱਟ ਗੁਰੂ ਘਰ ਨਾਲ ਦਾ ਦੁਖੀ ਹੈ, ਇਹ ਜਿਹੜੇ ਆਪਣੇ ਭੱਟ ਨੇ ਜਿਹਨਾਂ ਦੇ ਸਵਈਏ ਨੇ ਉਹ ਗੁਰੂ ਘਰ ਦੇ ਸ਼ਰਧਾਲੂ ਸੀ, ਸਿੱਖ ਸੀ, ਉਹਨਾਂ ਦੇ ਮੋਹਰ ਲਵਾਈ ਜਿਹੜੀ ਭੱਟਾਂ ਤੇ, ਉਹੀ ਮੋਹਰ ਤੋੜੀ ਹੈ ਕਿਸੇ ਹੋਰ ਭੱਟ ਤੋਂ, ਸਾਰੀ ਮਨਮਤ ਹੈ ਭਾਈ ਗੁਰਦਾਸ ਦੀਆਂ ਬਾਰਾਂ ਵਾੜਤੀ ਲਿਆ ਕੇ, ਭੱਟਾਂ ਨੇ ਮਨਮਤ ਵਾੜੀ ਹੈ ਉਹਨਾਂ ਦੇ ਵੜਾਈ, ਵਿਅਕਤੀ ਗੁਰੂ ਸਮਝੇ ਉਹਨਾਂ ਦੇ ਵੜਾਈ, ਇਹਦਾ ਮਤਲਬ ਇਹ ਭੱਟੇ ਬਾਰਾਂ ਕਵਾਵਾ ਲਫ਼ਜ਼ ਤੋਂ ਆਇਆ, ਖਵਾਵਾ ਬਾਰਾਂ 'ਚ ਕਿਵੇਂ ਚਲਾ ਗਿਆ, ਬਾਰਾਂ 'ਚ ਕਵਾਵਾ ਲਫ਼ਜ਼ ਇਹਦਾ ਉਹਨਾਂ ਟੀਕਾ ਲਿਖਿਆ ਗਿਆ ਸੀ ਉਦੋਂ, ਫਿਰ ਬਾਰਾਂ ਲਿਖੀਆਂ ਗਈਆਂ,
ਕੀਤਾ ਪਸਾਓ ਇਹ ਕੋ ਕਵਾਓ,
ਕੀਤਾ ਪਸਾਓ ਸਾਰਾ ਪਸਾਰਾ ਕਿਵੇਂ ਕੀਤਾ, ਇਹ ਕੋ ਕਵਾਓ ਕੇਵਲ ਹਵਾ ਦੇ ਵਿੱਚ, ਪਹਿਲਾਂ ਹਵਾ ਹੋਈ ਪਵਣਾ ਤੇ ਜਲ ਹੋਏ, ਜਲ ਤੇ ਤੇਰੇ ਪਵਣ ਸਾਜੇ, ਪਰ ਨਹੀਂ ਤੇਰੇ ਪਵਣ ਸਾਜਿਆ ਜਾ ਸਕਦਾ ਜਿੰਨਾ ਚਿਰ ਘੱਟ ਘੱਟ ਜੋਤ ਨਹੀਂ ਆ ਸਮੋਈ, ਜੋਤ ਤੇ ਬਿਨਾਂ ਫਿਰ ਵੀ ਨਹੀਂ ਪਸਾਰਾ ਹੋ ਸਕਦਾ।
ਤਿਸ ਤੇ ਹੋਏ ਲੱਖ ਦਰੀਆ,
ਪਵਣ ਦੇ ਜਲ ਹੋਏ ਜਲਦੇ ਹੋਏ ਲੱਖ ਦਰਿਆ, ਵੀ ਜਲਦੇ ਦਰਿਆ ਹੋਣਗੇ ਨਾ, ਪਵਣ ਦੇ ਜਲ ਹੋਏ ਤਾਂ ਲਿਖ ਦਿੱਤਾ ਉੱਥੇ ਜਲਦੇ ਦਰਿਆ, ਇਹ ਵੀ ਉਹੀ ਗੱਲ ਹੈ, ਉਸ ਪੰਕਤੀ ਨਾਲ 19ਵੇਂ ਪੇਜ ਤੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਥੱਲੇ, ਉਹਦੇ ਨਾਲ ਸਾਰੀ ਗੱਲ ਕਲੀਅਰ ਹੈ, ਉਹੀ ਗੱਲ ਦੁਬਾਰਾ ਕਹੀ ਹੋਈ ਹੈ, ਲੱਖ ਦਰਿਆ ਕਿਵੇਂ ਹੋਏ, ਪਾਣੀ ਤੋਂ ਹੀ ਆਉਣਗੇ ਲੱਖ ਦਰਿਆ, ਹਵਾ ਤੋਂ ਪਾਣੀ ਪੈਦਾ ਹੋਇਆ, ਆਕਸੀਜਨ ਹਾਈਡਰੋਜਨ ਦੋਵੇਂ ਹਵਾ ਨੇ, ਕਿਉਂਕਿ ਜਦੋਂ ਆਉਂਦਾ ਨਾ ਅੱਗੇ ਗਿਆਨ ਤਾਂ ਫਿਰ ਹਵਾ ਇੱਕ ਨਹੀਂ ਰਹਿੰਦੀ, ਕਿਤੇ ਪਾਉਣ ਪਾਣੀ ਪੈ ਸੰਤਰ ਹੋ ਜਾਂਦੇ ਨੇ, ਫਿਰ ਗਾਹ ਆਊਗਾ, ਕਿਤੇ ਪਾਉਣ ਕਈ ਪ੍ਰਕਾਰ ਦੀ ਹੋਵੇ, ਮਨਮੁੱਖਾਂ ਕੋਲ ਇੱਕ ਪ੍ਰਕਾਰ ਦੀ ਹੋਵੇ, ਹੁਣ ਆਕਸੀਜਨ ਹਵਾ ਕਹਿੰਦੇ ਅਸੀਂ, ਉਹ ਗੈਸ ਕਹਿੰਦੇ ਨੇ, ਹਾਈਡਰੋਜਨ ਨੂੰ ਅਸੀਂ ਗੈਸ ਕਹਿੰਦੇ ਹਾਂ, ਆਕਸੀਜਨ ਨੂੰ ਗੈਸ ਨਹੀਂ ਕਹਿੰਦੇ, ਜਿਹੜੀ ਸਾਹ ਲੈਣ ਵਾਲੀ ਹੈ ਨਾ, ਸਾਨੂੰ ਜੀਵਨ ਦੇਣ ਵਾਲੀ ਹੈ, ਇਹਨੂੰ ਵਾਯੂ ਕਹਿੰਦੇ, ਬਾਕੀ ਨੂੰ ਗੈਸਾਂ ਕਹਿੰਦੇ ਹਾਂ, ਗੈਸਾਂ ਵੀ ਇਹ ਕਹਾਉਂਦੇ ਨੇ ਜਿੱਦੀ ਸਾਇੰਸ ਆਈ ਹੈ ਜਿੱਦੇ ਕਹਿਣ ਲੱਗੇ ਹਾਂ, ਗੈਸ ਤਾਂ ਸਾਡਾ ਲਫ਼ਜ਼ ਨਹੀਂ ਹੈ ਹਿੰਦੁਸਤਾਨੀ ਭਾਸ਼ਾ ਦਾ, ਹਿੰਦੁਸਤਾਨੀ ਭਾਸ਼ਾ ਦੇ ਇੱਕੋ ਚੀਜ਼ ਜਾਣਦੇ ਨੇ ਹਵਾ, ਹਾਂ ਜ਼ਹਿਰੀਲੀ ਹਵਾ ਕਹਿ ਸਕਦੇ ਹਾਂ ਅਸੀਂ, ਹਵਾ ਤਰਲ ਪਦਾਰਥ ਕਈ ਪ੍ਰਕਾਰ ਦੇ ਨੇ, ਰਸ ਇੱਥੇ ਪੌਣ ਪਾਣੀ, ਪਾਣੀ ਕਿੰਨੇ ਪ੍ਰਕਾਰ ਦੇ ਨੇ, ਜਿਹੜੇ ਵੀ ਤੁਸੀਂ ਜੜੀ ਬੂਟੀ ਚੋਂ ਰਸ ਕੱਢ ਲਓ ਅੱਡ ਅੱਡ ਕਿਸਮ ਦਾ ਹੈ।